ਪੁੰਨ ਕਰਮ ਪਿਆ ਕਰਦਾ, ਇੰਨਾ ਵੱਡਾ ਦੁੱਖ ਮੈਨੂੰ ਕਿਉਂ ਲੱਗ ਗਿਆ? ਮਨੁੱਖ ਹੈਰਾਨ ਹੋ ਜਾਂਦਾ। ਦਰਅਸਲ ਬੋਏ ਹੋਏ ਬੀਜ ਤੇ ਫਲ ਦੇ ਵਿੱਚ ਅੰਤਰਾਲ ਬੜਾ ਹੈ, ਅੰਤਰਾ ਬੜਾ ਹੈ। ਬੰਦਾ ਭੁੱਲ ਜਾਂਦਾ ਮੈਂ ਬੋਇਆ ਕੀ ਸੀ, ਭੁੱਲ ਜਾਂਦਾ, ਤੇ ਫਲ ਜਦ ਸਾਹਮਣੇ ਆਉਂਦਾ ਹੈ, ਫਲ ਕੀ ਹੈ? ਦੁੱਖ ਤੇ ਸੁੱਖ। ਦੁੱਖ ਤੇ ਸੁੱਖ ਨੂੰ ਫਲ ਆਖਿਆ ਗਿਆ, ਔਰ ਕੁਛ ਨਹੀਂ। ਜ਼ਿੰਦਗੀ ਦੇ ਬ੍ਰਿਕਸ਼ ਦੇ ਉੱਤੇ ਦੁੱਖ ਦੇ ਫਲ ਅਗਰ ਦਿਖਾਈ ਦੇਣ ਤਾਂ ਸਪਸ਼ਟ ਹੈ ਕੁਛ ਬੀਜ ਇਸ ਢੰਗ ਦਾ ਬੋਇਆ ਗਿਆ ਸੀ। ਜੀਵਨ ਦੇ ਬ੍ਰਿਕਸ਼ ਦੇ ਉੱਤੇ ਅਗਰ ਕੋਈ ਸੁੱਖ ਤੇ ਆਨੰਦ ਦੇ ਫਲ ਦਿਖਾਈ ਦੇਣ ਤਾਂ ਸਮਝ ਲੈਣਾ ਬਿਨਾਂ ਬੀਜ ਤੋਂ ਨਹੀਂ ਹੈ, ਬਿਨਾਂ ਸੰਸਕਾਰਾਂ ਤੋਂ ਨਹੀਂ ਹੈ, ਬਿਨਾਂ ਕਰਮਾਂ ਤੋਂ ਨਹੀਂ ਹੈ। ਸਾਰੀ ਦੁਨੀਆਂ ਦੀ ਮਨੁੱਖੀ ਜ਼ਿੰਦਗੀ ਦੇਖੀਏ, ਹੌਕੇ ਤੇ ਦੁੱਖਾਂ ਦੀ, ਕਹਿਣਾ ਹੀ ਪੈਂਦਾ ਹੈ ਕੁਝ ਗਲਤ ਬੀਜ ਬੋਏ ਗਏ ਔਰ ਬੋਏ ਜਾ ਰਹੇ ਨੇ। ਲੇਕਿਨ ਬੰਦਾ ਗਿਲਾ ਕਰਦਾ ਵੀ ਗੁਰਦੁਆਰੇ ਜਾ ਰਿਹਾ, ਭਜਨ ਕਰ ਰਿਹਾ, ਦਾਨ ਪੁੰਨ ਕਰ ਰਿਹਾ, ਮੈਨੂੰ ਦੁੱਖ ਕਿਉਂ? ਬੋਇਆ ਹੋਇਆ ਬੀਜ ਤੇ ਫਲ ਵਿੱਚ ਅੰਤਰਾਲ ਬੜਾ ਹੈ, ਭੁੱਲ ਜਾਂਦਾ ਹੈ ਬੰਦਾ, ਮੈਂ ਕਦੋਂ ਕੁਝ ਬੀਜ ਕਿਹੜਾ ਬੋਇਆ ਸੀ, ਕਦੋਂ ਬੋਇਆ ਸੀ, ਨਹੀਂ ਚੇਤਾ ਰਹਿੰਦਾ। ਤੇ ਫਲ ਜਦ ਸਾਹਮਣੇ ਆਉਂਦਾ ਤੇ ਬੀਜ ਬੋਏ ਦੇ ਨਾਲ ਸੰਬੰਧ ਟੁੱਟ ਗਿਆ, ਭੁੱਲ ਗਿਆ, ਤਾਂ ਉਸ ਫਲ ਨੂੰ ਕਬੂਲ ਕਰਨ ਤੋਂ ਬੰਦਾ ਇਨਕਾਰੀ ਆਉਂਦਾ, ਮੈਨੂੰ ਦੁੱਖ ਕਿਉਂ, ਕਿੰਤੂ ਦੁੱਖ ਖੜਾ ਹੋ ਜਾਂਦਾ, ਕਿੰਤੂ ਗਿਲਾ। ਪਰ ਜੋ ਸਿਆਣਾ ਹੈ, ਜੋ ਸੂਝਵਾਨ ਹੈ, ਭਜਨ ਕਰਦਿਆਂ ਕਰਦਿਆਂ ਜਿਸ ਨੂੰ ਸਮਝ ਆ ਗਈ ਹੈ, ਉਹ ਆਪਣੇ ਮਨ ਨੂੰ ਸਮਝਾਉਂਦਾ ਲਾਜ਼ਮੀ ਕੋਈ ਬੀਜ ਹੈ, ਬਿਨਾਂ ਬੀਜ ਤੋਂ ਕੁਛ ਵੀ ਨਹੀਂ, ਲਾਜ਼ਮੀ ਕੋਈ ਬੀਜ ਹੈ, ਕੋਈ ਬੋਇਆ ਪ੍ਰਫੁੱਲਤ ਹੋਇਆ, ਫਲੀਭੂਤ ਹੋਇਆ, ਸਾਹਮਣੇ ਆਇਆ। ਤੇ ਮੈਂ ਅਰਜ਼ ਕਰਾਂ, ਆਨੰਦ ਇੱਕ ਫਲ ਹੈ, ਦੁੱਖ ਇੱਕ ਫਲ ਹੈ। ਦੁੱਖ ਸੁੱਖ ਨੂੰ ਫਲ ਆਖਿਆ ਜਾਂਦਾ ਆਮ ਧਾਰਮਿਕ ਭਾਸ਼ਾ ਵਿੱਚ, ਫਲ ਕੀ ਹੈ? ਦੁੱਖ ਤੇ ਸੁੱਖ। ਤੇ ਜੇ ਇਹ ਫਲ ਹੈ ਤਾਂ ਇਹਨਾਂ ਦਾ ਬੀਜ ਵੀ ਕੋਈ ਹੋਵੇਗਾ, ਲਾਜ਼ਮੀ ਹੋਵੇਗਾ, ਬਿਨਾਂ ਬੀਜ ਤੋਂ ਕੁਛ ਵੀ ਨਹੀਂ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਪੂਰਬਲੇ ਬੋਏ ਹੋਏ ਬੀਜ ਅੰਕੁਰਿਤ ਹੋ ਗਏ, ਫਲੀਭੂਤ ਹੋ ਗਏ, ਸਾਧੂ ਦਾ ਮਿਲਾਪ ਹੋ ਗਿਆ, ਗੁਰੂ ਦਾ ਮਿਲਾਪ ਹੋ ਗਿਆ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਤੋ ਭੇਟਿਓ ਪੁਰਖ ਰਸਕ ਬੈਰਾਗੇ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕੋਈ ਪੂਰਬਲਾ ਅੰਕੁਰ, ਕੋਈ ਪੂਰਬਲਾ ਬੋਇਆ ਹੋਇਆ ਬੀਜ ਫਲੀਭੂਤ ਹੋ ਗਿਆ, ਸਤਸੰਗ ਨਸੀਬ ਹੋ ਗਿਆ, ਗੁਰਬਾਣੀ ਨਸੀਬ ਹੋ ਗਈ, ਗੁਰੂ ਦਾ ਸ਼ਬਦ ਨਸੀਬ ਹੋ ਗਿਆ। ਗੁਰੂ ਦਾ ਸ਼ਬਦ ਵਾਸਤਵਿਕ ਨਸੀਬ ਹੋਣਾ ਕੀ ਹੁੰਦਾ ਹੈ? ਇੱਧਰ ਮਨੁੱਖ ਸ਼ਬਦ ਦਾ ਜਾਪ ਕਰੇ ਤੇ ਮਨ ਜੁੜ ਜਾਏ, ਕੋਈ ਪੂਰਬਲਾ ਕਰਮ ਨਹੀਂ। ਤੇ ਗੁਰੂ ਨਾਨਕ ਨੂੰ ਬਥੇਰਿਆਂ ਨੇ ਵੇਖਿਆ ਸੀ ਤੇ ਕਹਿ ਦੇਈਏ ਪੂਰਬਲਾ ਕਰਮ, ਜਿਹੜੇ ਪੱਥਰ ਗੁਰੂ ਨਾਨਕ ਨੂੰ ਪਏ ਮਾਰਦੇ ਸਨ ਉਹਨਾਂ ਨੂੰ ਕਹਿ ਦੇਈਏ ਕੋਈ ਪੂਰਬਲਾ ਕਰਮ ਹੈ, ਸ਼ੁਭ ਸ਼ੁਭ ਉਹਨਾਂ ਨੇ ਕੋਈ ਬੋਇਆ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੱਥਰ ਪਏ ਮਾਰਦੇ ਨੇ, ਨਹੀਂ ਕੋਈ ਪੂਰਬਲਾ ਬੀਜ ਨਹੀਂ ਸੀ ਚੰਗਾ। ਵਰਨਾ ਜਿਨ੍ਹਾਂ ਦੇ ਚੰਗੇ ਸਨ ਬੀਜ, ਉਹ ਤੇ ਨਾਨਕ ਨਦਰੀ ਨਦਰ ਨਿਹਾਲ ਹੋਏ, ਉਹ ਤੇ ਸਤਿਗੁਰ ਦੀ ਦ੍ਰਿਸ਼ਟੀ ਨਾਲ ਮਹਾਨ ਹੋ ਗਏ, ਪਾਵਨ ਹੋ ਗਏ, ਪਵਿੱਤਰ ਹੋ ਗਏ। ਪਰ ਜਿਨ੍ਹਾਂ ਦੇ ਕੋਈ ਪੂਰਬਲੇ ਬੀਜ ਹੀ ਨਹੀਂ ਸਨ, ਕੋਲ ਬੈਠੇ ਹੋਏ ਵੀ ਖਾਲੀ ਦੇ ਖਾਲੀ ਰਹਿ ਗਏ। ਰੱਬੀ ਨਿਜ਼ਾਮ ਹੈ, ਰੱਬੀ ਵਿਧਾਨ ਹੈ ਕਿ ਇਹ ਪੂਰਬਲਾ ਬੀਜ ਹੀ ਅੰਕੁਰਿਤ ਹੁੰਦਾ। ਤੇ ਮੈਂ ਫਿਰ ਅਰਜ਼ ਕਰਾਂ, ਪੂਰਬਲਾ ਜੋ ਕੱਲ ਕੀਤਾ ਉਹ ਵੀ ਪੂਰਬਲਾ, ਜੋ ਸਵੇਰੇ ਕਰ ਚੁੱਕੇ ਹਾਂ ਉਹ ਵੀ ਪੂਰਬਲਾ, ਸਵੇਰੇ ਦੀ ਪੜੀ ਹੋਈ ਬਾਣੀ, ਸਵੇਰੇ ਦਾ ਕੀਤਾ ਹੋਇਆ ਜਪ ਹੁਣ ਰਸ ਦੇ ਸਕਦਾ ਸ਼ਾਮੀ, ਐਸੀ ਗੱਲ ਨਹੀਂ ਹੈ। ਖਾਸ ਕਰਕੇ ਧਾਰਮਿਕ ਬੀਜ ਤੇ ਬਹੁਤ ਛੇਤੀ ਅੰਕੁਰਿਤ ਹੁੰਦੇ ਨੇ। ਬਾਬਾ ਫਰੀਦ ਤੇ ਕਹਿੰਦੇ ਨੇ, ਅੱਜ ਹੀ ਮਿਲਾਪ ਹੋ ਸਕਦਾ ਹੈ ਅਗਰ ਤੈਨੂੰ ਸ਼ੁਭ ਕਰਮ ਬੀਜਣ ਦੀ ਜਾਚ ਆ ਜਾਏ। ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਗੂੰਜਣੀਆਂ ਮਨੋ ਮਚਿੰਦੜੀਆਂ। ਮਨ ਨੂੰ ਮਛਰਾਉਣ ਵਾਲੀਆਂ ਵਾਸ਼ਨਾਵਾਂ ਨੂੰ ਜੇ ਤੂੰ ਰੋਕ ਪਾ ਦੇਵੇਂ ਤੇ ਮਿਲਾਪ ਅੱਜ ਹੀ ਹੋ ਸਕਦਾ ਹੈ, ਤੇ ਰੋਕ ਪੈ ਸਕਦੀ ਹੈ ਪ੍ਰਾਰਥਨਾ ਨਾਲ। ਮੈਂ ਇਤਨੀ ਅਰਜ਼ ਕਰਾਂ, ਈਸਾਈ ਤੇ ਇਸਲਾਮ ਜੋ ਇਹ ਕਹਿੰਦਾ ਨਾ ਵੀ ਜਿੰਨੇ ਪਾਪ ਨੇ ਹੁਣ ਉਤਨੇ ਪੁੰਨ ਕਰੋ ਤੇ ਪਾਪ ਧੁਲਣਗੇ, ਫਿਰ ਖੁਦਾ ਦਾ ਮਿਲਾਪ ਹੋਵੇਗਾ। ਤੇ ਪਾਪ ਤੇ ਇਤਨੇ, ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਇਹਨਾਂ ਨੂੰ ਧੋਂਦਿਆਂ ਧੋਂਦਿਆਂ ਤੇ ਕਰੋੜਾਂ ਜ਼ਿੰਦਗੀਆਂ ਮਿਟ ਜਾਣਗੀਆਂ। ਇਸ ਜਨਮ ਵਿੱਚ ਤੇ ਕੱਖ ਨਹੀਂ ਬਣਨਾ, ਫਿਰ ਕੁਛ ਵੀ ਨਹੀਂ ਹੋਣਾ। ਇੰਨੇ ਪਾਪ ਕਿਸ ਤਰ੍ਹਾਂ ਧੋਈ ਹੈ, ਕਿਸ ਤਰ੍ਹਾਂ ਗੱਲ ਮਿਟਾਈ ਹੈ? ਪ੍ਰਾਰਥਨਾ, ਅਰਦਾਸ, ਅਰਦਾਸ ਬਹੁਤ ਵੱਡਾ ਕਰਮ ਹੈ। ਇਸ ਵਾਸਤੇ ਗੁਰੂ ਘਰ ਦੇ ਵਿੱਚ ਅਰਦਾਸ ਲਾਜ਼ਮੀ। ਪੁਰਖਾਂ ਤੋਂ ਪੰਜ ਬਾਣੀਆਂ ਦਾ ਪਾਠ ਕਰ, ਸਵੇਰੇ ਅਰਦਾਸ ਕਰ। ਦੀਵਾਨ ਦੀ ਸਮਾਪਤੀ ਅਰਦਾਸ ਦੇ ਨਾਲ ਹੈ, ਵੀ ਤੂੰ ਪੜ੍ਹਿਆ, ਸੁਣਿਆ, ਗਾਵਿਆ, ਲੇਖੇ ਲੱਗੇ ਅਰਦਾਸ, ਪ੍ਰਾਰਥਨਾ। ਪ੍ਰਾਰਥਨਾ ਨੇੜੇ ਲੈ ਆਉਂਦੀ ਹੈ। ਹਰ ਕੰਮ ਕਰਨ ਤੋਂ ਪਹਿਲੇ ਤੂੰ ਪ੍ਰਾਰਥਨਾ ਕਰ, ਅਰਦਾਸ ਕਰ। ਅਰਦਾਸ ਨਹੀਂ ਨੇੜੇ ਲੈ ਜਾਣਾ। ਅਰਦਾਸ ਕਰਮਾਂ ਵਿੱਚੋਂ ਸਿਰਮੌਰ ਕਰਮ ਹੈ, ਤੇ ਅਭਿਆਸੀ ਕਹਿੰਦੇ ਨੇ ਅਰਦਾਸ ਪ੍ਰਾਰਥਨਾ ਹਿਰਦੇ ਦੇ ਜਿਤਨੇ ਗਹਿਰੇ ਤਲ ਵਿੱਚ ਜਾਂਦੀ ਹੈ, ਹੋਰ ਇਤਨਾ ਕੋਈ ਗਹਿਰਾ ਨਹੀਂ ਜਾਂਦਾ। ਇਤਨੇ ਔਗੁਣ ਗਹਿਰੇ ਨਹੀਂ ਨੇ ਜਿਤਨੀ ਪ੍ਰਾਰਥਨਾ ਗਹਿਰੀ ਹੈ। ਅਗਰ ਦਿਲੋਂ ਹੋਵੇ ਉਹ ਵਿਅਰਥ ਨਹੀਂ ਜਾਂਦੀ। ਜਿਸ ਦਿਨ ਦਿਲ ਦੀ ਗਹਿਰਾਈ ਚੋਂ ਪ੍ਰਾਰਥਨਾ ਨਿਕਲਦੀ ਹੈ, ਅਰਦਾਸ ਨਿਕਲਦੀ ਹੈ, ਖਿਮਾ ਕਰਨੀ, ਉਹ ਅਰਦਾਸ ਸਾਰੇ ਔਗੁਣਾਂ ਨੂੰ ਕੱਢ ਕੇ ਬਾਹਰ ਸੁੱਟ ਦਿੰਦੀ ਹੈ ਔਰ ਮਿਲਾਪ ਹੋ ਜਾਂਦਾ ਹੈ ਪਰਿਪੂਰਨ ਪਰਮਾਤਮਾ ਦਾ, ਅਕਾਲ ਪੁਰਖ ਦਾ। ਸਾਹਿਬ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਕੋਈ ਪੂਰਬਲੇ ਬੀਜ ਅੰਕੁਰਿਤ ਹੋਏ, ਸਾਧੂ ਦਾ ਮਿਲਾਪ ਹੋਇਆ, ਹਰੀ ਦੀ ਲਿਵ ਦੀ ਪ੍ਰਾਪਤੀ ਹੋਈ ਤੇ ਮਨ ਦੇ ਵਿੱਚ ਪਰਮਾਤਮਾ ਵਸ ਗਿਆ। ਮਨ ਹਰ ਲਿਓ ਮੰਡਲ ਮੰਡਾ ਹੈ, ਹਰੀ ਦੀ ਲਿਓ ਮਨ ਵਿੱਚ ਵਸ ਗਈ। ਔਰ ਇਸ ਤਰੀਕੇ ਨਾਲ ਜਿਹੜਾ ਕਾਮ ਤੇ ਕ੍ਰੋਧ ਨਾਲ ਨਗਰ ਭਰਿਆ ਹੋਇਆ ਸੀ, ਉਹਨੂੰ ਖੰਡ ਖੰਡ ਕਰ ਦਿੱਤਾ, ਉਹਨੂੰ ਟੁਕੜੇ ਟੁਕੜੇ ਕਰ ਦਿੱਤਾ। ਇਸ ਤਰ੍ਹਾਂ ਦਾ ਜੋ ਗੁਰੂ ਹੈ, ਇਸ ਤਰ੍ਹਾਂ ਦਾ ਜੋ ਗੁਰੂ ਦੀ ਮਹਾਨਤਾ ਹੈ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ। ਅੰਜੁਲੀ ਕਹਿੰਦੇ ਨੇ ਹੱਥ ਜੋੜਨ ਨੂੰ, ਇੰਜ ਇੰਜ ਨਮਸਕਾਰ ਕਰਨਾ, ਇਹ ਅੰਜੁਲੀ ਹੈ। ਤੇ ਡੰਡੋਤ ਡੰਡੇ ਦੀ ਤਰ੍ਹਾਂ ਲੰਬਾ ਪੈ ਜਾਣਾ। ਮਹਾਰਾਜ ਕਹਿੰਦੇ ਨੇ ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਇੰਜ ਹੱਥ ਜੋੜ ਕੇ ਸਿਰ ਝੁਕਾਉਣਾ, ਇਹ ਅੰਜੁਲੀ ਗੁਰੂ ਦੇ ਅੱਗੋਂ ਕਰਨੀ, ਬਹੁਤ ਵੱਡਾ ਪੁੰਨ, ਬਹੁਤ ਵੱਡਾ ਪੁੰਨ। ਕਰ ਡੰਡੋਤ ਪੁੰਨ ਵੱਡਾ ਹੈ, ਤੇ ਡੰਡੇ ਦੀ ਤਰ੍ਹਾਂ ਲੰਬਾ ਪੈ ਜਾ, ਮੱਥਾ ਟੇਕ, ਬਹੁਤ ਵੱਡਾ ਪੁੰਨ ਹੈ, ਬਹੁਤ ਵੱਡਾ ਪੁੰਨ ਹੈ, ਮਹਾਨ ਪੁੰਨ ਹੈ। ਕਹਿੰਦੇ ਨੇ ਮਨੁੱਖ ਦਾ ਸਿਰ ਆਖਿਰ ਤਰ੍ਹਾਂ ਤਰ੍ਹਾਂ ਦੇ ਫਿਤੂਰ ਨਾਲ ਭਰਿਆ ਹੋਇਆ, ਬਹੁਤ ਬੋਝਲ ਹੈ। ਹੁਣ ਕੋਈ ਸਿਰ ਦਾ ਭਾਰ ਉਤਾਰੇ, ਕੌਣ ਉਤਾਰੇਗਾ? ਜਿਹਦੇ ਕੋਲ ਤੁਸੀਂ ਜਾਓ ਤੇ ਆਖੋ ਇਹ ਕੋਈ ਥੋੜ੍ਹਾ ਜਿਹਾ ਸਿਰ ਦਾ ਬੋਝ ਹਟਾ ਦੇਵੇ, ਹਟਾਉਂਦਾ ਨਹੀਂ, ਉਹ ਤੇ ਵਧਾ ਛੱਡਦਾ ਹੈ। ਤੁਸੀਂ ਸਾਰੀ ਦੁਨੀਆਂ ਦੇ ਵਿੱਚ ਭਰਮਣ ਕਰਕੇ ਵੇਖ ਲਓ, ਤੁਸੀਂ ਆਪਣਾ ਇੱਕ ਦੁੱਖ ਅਗਲੇ ਨੂੰ ਸੁਣਾਓ, ਬਈ ਚਲੋ ਸਿਰ ਦਾ ਬੋਝ ਥੋੜ੍ਹਾ ਹੌਲਾ ਹੋਵੇ, ਉਹਨੇ ਚਾਰ ਸੁਣਾ ਕੇ ਤੁਹਾਡਾ ਬੋਝ ਹੋਰ ਵਧਾ ਦੇਣਾ। ਬਗੌਰ ਮੁਤਾਲਾ ਕਰਕੇ ਵੇਖ ਲੈਣਾ, ਕਿਸ ਪੇ ਖੋਲੋ ਗੰਠੜੀ ਦੁਖੀ ਭਰ ਆਇਆ। ਇਹ ਦੁੱਖਾਂ ਦੀ ਪੰਡ ਕਿਹਦੇ ਅੱਗੋਂ ਖੋਲੀਏ? ਇੱਕ ਦੁੱਖ ਦਾ ਜ਼ਿਕਰ ਕਰਦੇ ਆ, ਅਗਲਾ ਚਾਰ ਸੁਣਾ ਕੇ ਬੋਝ ਹੋਰ ਵਧਾ ਦਿੰਦਾ। ਨਹੀਂ ਤੇ ਤਜਰਬਾ ਕਰਕੇ ਵੇਖ ਲਓ, ਕਿਸੇ ਨਾਲ ਗੱਲ ਕਰਕੇ ਤੇ ਵੇਖ ਲਓ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾਨਕ ਸਿਓ ਕੋਏ। ਇਹ ਗੱਲ ਵੱਖਰੀ ਹੈ ਕਿ ਬੰਦਾ ਭੁਲੇਖੇ ਕਰਕੇ ਸਮਝ ਲੈਂਦਾ ਦੁਖੀ ਮੈਂ ਆ, ਸਾਰਾ ਜਗਤ ਸੁਖੀ ਹੈ, ਇਹ ਮੁਗਾਲਤਾ ਹੈ। ਬਾਬਾ ਫਰੀਦ ਕਹਿੰਦੇ ਨੇ ਮੁਗਾਲਤਾ ਮੈਨੂੰ ਵੀ ਸੀ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਮੈਨੂੰ ਮੁਗਾਲਤਾ ਸੀ, ਬਾਬਾ ਫਰੀਦ ਕਹਿੰਦੇ ਨੇ, ਜਦ ਮੈਂ ਨਿਵਾਣ ਵਿੱਚ ਖੜਾ ਸੀ, ਬਈ ਦੁਖੀ ਮੈਂ ਆ, ਦੂਜੇ ਤੇ ਦਿਖਾਈ ਨਹੀਂ ਦਿੰਦੇ ਸਨ ਕਿਉਂਕਿ ਮੈਂ ਨਿਵਾਣ ਵਿੱਚ ਖੜਾ ਸੀ, ਪਰ ਹੁਣ ਜਦ ਮੈਂ ਗਿਆਨ ਦੀ ਸਿਖਰਤਾ ਤੇ ਪਹੁੰਚਿਆ, ਸੂਝ ਸਮਝ ਦੀ ਸਿਖਰਤਾ ਤੇ ਪਹੁੰਚਿਆ, ਤੇ ਇਹ ਦਿਖਾਈ ਦੇ ਰਿਹਾ ਘਰ ਘਰ ਦੇ ਵਿੱਚ ਦੁੱਖਾਂ ਦੀ ਅੱਗ ਪਈ ਬਲਦੀ। ਨਿਰਾ ਮੈਂ ਦੁਖੀ ਥੋੜ੍ਹੀ ਸੀ, ਸਾਰਾ ਜਗਤ ਸੀ, ਸਾਰਾ ਸੰਸਾਰ ਸੀ। ਭੁਲੇਖਾ ਹੋ ਜਾਂਦਾ ਮੈਂ ਦੁਖੀ ਹਾਂ, ਫਲਾਣਾ ਸੁਖੀ ਹੈ, ਫਲਾਣਾ ਸੁਖੀ ਹੈ, ਕੋਈ ਵੀ ਸੁਖੀ ਨਹੀਂ। ਤੈਨੂੰ ਮੁਗਾਲਤਾ ਹੈ, ਤੂੰ ਆਪਣੇ ਇੱਕ ਦੁੱਖ ਦੀ ਗੱਲ ਅਗਲੇ ਦੇ ਕੋਲ ਕਰਕੇ ਵੇਖ, ਅਗਲਾ ਚਾਰ ਦੁੱਖ ਤੈਨੂੰ ਸੁਣਾਏਗਾ, ਅਗਲੇ ਨੇ 10 ਸੁਣਾ ਦੇਣੇ ਨੇ। ਤੋ ਇਹ ਦੁੱਖਾਂ ਦੇ ਨਾਲ, ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਦੇ ਨਾਲ ਸਿਰ ਬੋਝਲ ਹੈ, ਤੇ ਸਿਰ ਦੀ ਪੰਡ ਕਿਵੇਂ ਲਵੇ? ਜਿਵੇਂ ਸਿਰ ਦੇ ਉੱਤੇ ਕੁਝ ਬੋਝ ਹੋਵੇ ਤੇ ਇੰਜ ਝੁਕੇ ਤੇ ਪੰਡ ਤੇ ਥੱਲੇ ਜਾ ਪਏਗੀ ਨਾ। ਕਹਿੰਦੇ ਜਿਤਨਾ ਗੁਬਾਰ ਸਿਰ ਦੇ ਚ ਆਉਂਦਾ, ਸਿਰ ਦੇ ਝੁਕਾਉਣ ਦੇ ਨਾਲ ਗੁਬਾਰ ਲੈ ਜਾਂਦਾ। ਇਸ ਵਾਸਤੇ ਗੁਰੂ ਘਰ ਦੇ ਚ ਮੱਥਾ ਟੇਕਣ ਦੀ ਬਹੁਤ ਵੱਡੀ ਮਹਾਨਤਾ ਹੈ। ਇਹ ਗੱਲ ਵੱਖਰੀ ਹੈ ਕਿ ਸਜਦਾ ਕਰਨਾ ਸਾਰੇ ਧਰਮਾਂ ਦੇ ਵਿੱਚ ਮਹਾਨ ਹੈ, ਅੰਗ ਹੈ, ਧਰਮ ਦਾ ਇੱਕ ਅੰਗ ਹੈ ਸਜਦਾ ਕਰਨਾ, ਝੁਕਣਾ, ਮੱਥਾ ਟੇਕਣਾ। اسلام دے اجتے بار بار نماز پڑھ دیاں سر جھکائی جانا ہے جھکائی جانا ہے جھکائی جانا ہے. گرو گھر دے اچ بیٹھنا ہے گرو دے کول پر بیٹھن تو پہلے سر جھکانا ہے کہ جد تو جان لگے ہیں تو ہن سر جھکا. آخر تارکک پوچھ سکتا ہے اس طرح میں کیوں کراں؟ یقین جانو دلوں شردھا نال بھاونا نال جد کوئی سر جھکاندا ہے سر دا بوجھ لے جاندا ہے. فکر چنتا دکھ سنتاپ طرح طرح دیاں واشناواں دیاں پنڈا جو سر تے پئیاں نے جھکدیاں بوجھ لے جاندا ہے. اے دا ایک منوگیانک تت یہ ہے کہ سر بوجھل ہے بہت بھاری ہے. یہ جھکنا چاہتا ہے لازمی جھکنا چاہتا ہے. اندر منکھ دے ہنکار ہے وہ یہ کہہ دے نہ جھک رہن دے نہ جھک. پر بوجھ بڑا ہے بڑا بھاری بوجھ ہے. سڑے دیش دی ایک پرتھا سی کہ ہر اپنے تو وڈے دے اگوں جھکی جا اپنے تو چھوٹے دے اگوں جھکے گا بوجھ ودے گا. اگر سنتوکھی لوبھی دے اگوں جھکے گا تو کھما کرنی ادا بوجھ ودے گا گٹے گا نہیں. اگر شانتمئی بندہ کرودھی دے اگوں جھکے گا کرودھ ودے گا. اج کل دے سادھواں نوں متھا ٹیک کے ٹیک دے آئے بندے دا کرودھ ود رہا ہے لوبھ ود رہا ہے کیونکہ کرودھیاں نوں پیا متھا ٹیکدا ہے لوبھیاں نوں پیا متھا ٹیکدا ہے واشناں دے گرسیاں نوں پیا متھا ٹیکدا ہے. وہ تیرے سر دا بوجھ کی خاک لان گے اپنی ہور پنڈ سر تے رکھ دیندے نے بندہ ہور بوجھل ہو جاندا ہے. گرو دے اگوں متھا ٹیک ایسے گرو دے اگوں جو تیری پنڈ تیرا بوجھ اتار دے وے لا دے وے. اور میں پھر عرض کراں متھا ٹیکنا ہی علاج ہے اور کوئی علاج نہیں. عام تارکک نوجوان کہہ دین گے لے یہ کی ہے تے کئی شرم دے مارے انج بھی بیٹھ جاندے نے متھا نہیں ٹیک رہے بھئی یہ کی کریا ہے. کھما کرنی بہت وڈی کریا ہے. عبادت دا پہلا حصہ ہے عبادت دا مول انگ ہے عبادت دا آدھار ہے متھا ٹیکنا. تے معمولی پن نہیں. گرو رام داس جی مہاراج فرمان کر رہے نے کر سادھو انجلی پن وڈا ہے کر ڈنڈوت پن وڈا ہے. تے تے ہن امرتمئی واک نے کوئی کوی دی کلپنا نہیں ہے کوئی شاعرانہ تخیل نہیں ہے. سدگر دیو جی مہاراج دے امرتمئی واک برہم گیان دے اے مہان سو میں اے امرتمئی بچن جد بندہ دلوں سر جھکاندا ہے سر دا فتور لے جاندا ہے غرور لے جاندا ہے پنڈ لے جاندی ہے. چنتا تے فکر دی جڑی پوٹلی سر دے اتے پئی ہے لے جاندی ہے. متھا ٹیکن دا اتنا وڈا مہاتم ہے. صاحب اس واسطے کہندے نے اے معمولی پن نہیں ہے بہت وڈا پن ہے. کر سادھو انجلی پن وڈا ہے انجلی اینج ہاتھ جوڑ کے اینج متھا ٹیکنا انجلی تے پھر جھک کے مستک نو زمین تے ہی رکھ دینا. اس طرح جھکدیاں بوجھ لیندا ہے جھکدیاں دکھ مٹدا ہے جھکدیاں واشنا دی پنڈ لیندی ہے جھکدیاں ترشنا مٹدی ہے جھکدیاں کرودھ مٹدا ہے جھکدیاں ہنکار مٹدا ہے. مہاراج اس واسطے اس نو بہت وڈا پن کہہ رہے نے معمولی پن نہیں. کر سادھو انجلی پن وڈا ہے کر ڈنڈوت پن وڈا ہے. ساکت ہر رس ساد نہ جانیا تن انتر ہوں میں کنڈا ہے. ساکت شکتی دا اپاسک سنسار دا اپاسک پرماتما دا نہیں. مہاراج کہندے نے اونے گرو دی مہما نو نہیں جانیا انہیں سادھو دی مہما نو نہیں جانیا انہیں پورن پرکھ دی مہما نو نہیں جانیا. اندر اہنکار ہے بہت وڈا کنڈا جھکدا نہیں متھا نہیں ٹیکدا غرور تکبر. جی متھا ٹیکدا بھی ہے تا ایک رسم میں پھر عرض کراں متھا ٹیکنا ہے کہ جد سر پیا ہے تو اندر غرور نہ ہوئے جد سر جھکایا ہے تا قبول کر میں ہن اپنے آپ نو ایتھے جھکا رہا پورن طور تے اپنے آپ نو. جیسے بندہ جھکاندا ہے سارے پاپ دوکھ مٹدے نے جھکدے ہیں ہردا شدھ ہوندا ہے جھکدے ہیں من نرمل ہوندا ہے. پر اہنکار بندے نو اکڑا دیندا ہے ਇਸ ਤਰ੍ਹਾਂ ਦਾ ਬੰਦਾ ਝੁਕਦਾ ਵੀ ਹੈ ਤੇ ਅੰਦਰੋਂ ਨਹੀਂ ਝੁਕਦਾ, ਜਦਕਿ ਸਤਿਗੁਰੂ ਕਹਿੰਦੇ ਨੇ ਸੀਸ ਨਿਵਾਈਏ ਕਿਆ ਥੀਏ ਜਾਂ ਹਿਰਦੇ ਕੁਸੁੱਧੇ ਜਾਏ। ਹਿਰਦੇ ਨਾਲ ਅਗਰ ਬੰਦਾ ਝੁਕ ਰਿਹਾ ਹੈ ਤਾਂ ਝੁਕਣਾ ਸਿਮਰਨ ਹੈ, ਹਿਰਦੇ ਨਾਲ ਬੰਦਾ ਬਾਣੀ ਪੜ੍ਹ ਰਿਹਾ ਹੈ ਇਹ ਸਿਮਰਨ ਹੈ, ਹਿਰਦਾ ਜੁੜਿਆ ਹੋਇਆ ਸੇਵਾ ਦੇ ਚ ਹੀ ਸੇਵਾ ਸਿਮਰਨ ਬਣ ਜਾਂਦੀ ਹੈ। ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ, ਹਰੀ ਦੀ ਟਹਿਲ ਕਰ, ਹਰੀ ਦੀ ਸੇਵਾ ਕਰ। ਕੀ ਸੇਵਾ ਹੈ? ਜਪੀਏ ਪ੍ਰਭ ਕਾ ਨਾਮ। ਸੇਵਾ ਕਰਦਿਆਂ ਕਰਦਿਆਂ ਹਿਰਦਾ ਇਤਨਾ ਜੁੜ ਜਾਏ, ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ, ਬਸ ਗੱਲ ਬਣ ਗਈ, ਹਿਰਦੇ ਦੀ ਸ਼ੁੱਧਤਾ ਹੋ ਗਈ। ਤਾਂ ਸਾਹਿਬ ਇੱਥੇ ਫਰਮਾਨ ਪਏ ਕਰਦੇ ਨੇ ਕਿ ਜਿਹੜਾ ਵਾਸਤਵਿਕ ਸਾਖਤ ਹੈ, ਸੰਸਾਰੀ ਪੁਰਸ਼ ਹੈ, ਉਹ ਝੁਕਣਾ ਨਹੀਂ ਜਾਣਦਾ। ਜਦਕਿ ਮੂਲ ਗੱਲ ਇਸ ਵਾਕ ਦੇ ਸਤਿਗੁਰੂ ਕਹਿ ਰਹੇ ਨੇ ਕਿ ਝੁਕਣਾ ਬਹੁਤ ਵੱਡਾ ਪੁੰਨ ਹੈ, ਬਹੁਤ ਵੱਡਾ ਪੁੰਨ ਹੈ, ਪਰ ਸਾਖਤ ਨਹੀਂ ਝੁਕਦਾ, ਹੰਕਾਰੀ ਨਹੀਂ ਝੁਕਦਾ, ਜਾਂ ਉਸਦਾ ਝੁਕਣਾ ਇੱਕ ਰਸਮ ਆਉਂਦਾ ਹੈ, ਅੰਦਰੋਂ ਨਹੀਂ ਝੁਕਦਾ, ਉਸਦਾ ਮਨ ਨਹੀਂ ਝੁਕਦਾ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਹਉਮੈ ਨੂੰ, ਅਹੰਕਾਰ ਨੂੰ ਸਤਿਗੁਰ ਨੇ ਚੁਭੇ ਹੋਏ ਕੰਡੇ ਨਾਲ ਤਸ਼ਬੀਹ ਦਿੱਤੀ, ਉਸ ਕੰਡੇ ਨਾਲ ਜਿਹੜਾ ਚੁਭ ਗਿਆ, ਪੈਰਾਂ ਦੇ ਚੁਭ ਗਿਆ। ਇੱਕ ਤੇ ਉਹ ਕੰਡਾ ਜੋ ਬਾਹਰ ਪਿਆ ਜਾਂ ਚੁਭ ਕੇ ਇੱਕ ਪਾਸੇ ਹੋ ਗਿਆ, ਕੰਡਾ ਉਹ ਜੋ ਅੰਦਰ ਪਿਆ, ਉਹ ਤੇ ਬੜੀ ਪੀੜਾ ਕਰੇਗਾ, ਬੜਾ ਦੁਖੀ ਕਰੇਗਾ, ਕਿਉਂਕਿ ਕੰਡਾ ਅੰਦਰ ਹੈ। ਤੋ ਅਹੰਕਾਰ ਦਾ ਕੰਡਾ ਜਿਸ ਦੇ ਅੰਦਰ ਆਉਂਦਾ ਹੈ, ਉਹ ਉੱਠਦਿਆਂ ਬੈਠਦਿਆਂ ਪੀੜਤ ਹੀ ਆਉਂਦਾ, ਦੁਖੀ ਆਉਂਦਾ, ਆਪਣੇ ਅਹੰਕਾਰ ਕਰਕੇ ਬੇਜ਼ਾਰ ਆਉਂਦਾ, ਪਰੇਸ਼ਾਨ ਆਉਂਦਾ। ਔਰ ਇਹ ਜਿਹੜਾ ਕਹਿ ਦਿੱਤਾ ਹੈ ਅੰਦਰ ਕੰਡਾ ਚੁਭਿਆ ਹੋਇਆ ਦਿਖਾਈ ਤੇ ਦਿੰਦਾ ਨਹੀਂ, ਤੋ ਬਾਹਰੋਂ ਤੇ ਅਹੰਕਾਰ ਕਿੱਥੇ ਦਿਖਾਈ ਦੇਵੇਗਾ? ਬਈ ਬੈਠਾ ਹੈ ਗੁਰਦੁਆਰੇ, ਦਾਨ ਕਰ ਰਿਹਾ ਹੈ, ਪੁੰਨ ਕਰ ਰਿਹਾ ਹੈ, ਸਿਮਰਨ ਕਰ ਰਿਹਾ ਹੈ, ਬਾਣੀ ਪੜ੍ਹ ਰਿਹਾ ਹੈ। ਪਰ ਸਾਹਿਬ ਕਹਿੰਦੇ ਨਹੀਂ, ਅੰਦਰੋਂ ਇਹ ਸੰਸਾਰੀ ਉਪਾਸ਼ਕ ਹੈ, ਕੰਡਾ ਅੰਦਰ ਪਿਆ, ਉਹ ਚੁਭਿਆ ਹੋਇਆ ਅੰਡਾ ਕੰਡਾ ਜਿਹੜਾ ਹੈ ਪੈਰ ਵਿੱਚ ਦਿਖਾਈ ਨਹੀਂ ਦਿੰਦਾ, ਹੰਕਾਰ ਨਹੀਂ ਦਿਖਾਈ ਦਿੰਦਾ। ਔਰ ਜਿਹੜੇ ਜਿਹੜੇ ਉਹ ਕਰਮ ਕਰਦਾ ਹੈ ਧਾਰਮਿਕ, ਤਿਉਂ ਤਿਉਂ ਦੁਖੀ ਹੁੰਦਾ, ਕਿਉਂਕਿ ਉਸਦੇ ਕਰਮ ਸਾਰੇ ਦਿਖਾਵੇ ਦੇ, ਅੰਦਰ ਹੰਕਾਰ ਹੈ, ਅੰਦਰ ਹਉਮੈ ਹੈ। ਜਿਤਨੇ ਵੀ ਉਹ ਕਰਮ ਕਰਨਾ ਚਾਹੁੰਦਾ ਹੈ ਉਹਦੇ ਨਾਲ ਆਪਣੀ ਹਉਮੈ ਨੂੰ ਹੀ ਵਧਾਉਣਾ ਚਾਹੁੰਦਾ, ਆਪਣੀ ਪੂਜਾ ਵਧਾਉਣਾ ਚਾਹੁੰਦਾ, ਆਪਣੇ ਨੂੰ ਪ੍ਰਤਿਸ਼ਠਿਤ ਕਰਨਾ ਚਾਹੁੰਦਾ ਸੇਵਾ ਕਰਕੇ, ਸਿਮਰਨ ਕਰਕੇ। ਇਹ ਨਹੀਂ ਕਿ ਪਰਮਾਤਮਾ ਪ੍ਰਤਿਸ਼ਠਿਤ ਹੈ, ਇਹ ਨਹੀਂ ਕਿ ਪਰਮਾਤਮਾ ਵੱਡਾ ਹੈ, ਬਲਕਿ ਸੇਵਾ ਕਰਕੇ ਮੈਂ ਵੱਡਾ, ਸਿਮਰਨ ਕਰਕੇ ਮੈਂ ਵੱਡਾ, ਤੇ ਸਿਮਰਨ ਸਿਮਰਨ ਨਹੀਂ ਆਉਂਦਾ ਫਿਰ। ਇਹ ਤੇ ਅੰਦਰ ਜਿਹੜਾ ਕੰਡਾ ਹੈ ਚੁਭਿਆ ਹੋਇਆ, ਉਹ ਜਿਉਂ ਜਿਉਂ ਚੱਲਦਾ ਹੈ ਹੋਰ ਦੁਖੀ ਹੁੰਦਾ ਹੈ, ਭਾਵ ਜੈਸੇ ਜੈਸੇ ਧਾਰਮਿਕ ਕਰਮ ਕਰਦਾ ਹੈ ਹੋਰ ਦੁਖੀ ਹੁੰਦਾ, ਦਿਖਾਵੇ ਮਾਤਰ, ਮਨ ਕਰਕੇ ਨਹੀਂ ਕਰਦਾ, ਦਿਖਾਵੇ ਮਾਤਰ ਕਰਦਾ। ਤੇ ਅੰਦਰ ਰਹਿੰਦਾ ਉਸਦੇ ਕੀ? ਅਹੰਕਾਰ। ਸਾਹਿਬ ਕਹਿੰਦੇ ਨੇ ਜਿਉਂ ਜਿਉਂ ਚਲੇ ਚੁਭੇ ਦੁੱਖ ਪਾਵੇ, ਜਮਕਾਲ ਸਹੇ ਸਿਰ ਡੰਡਾ ਹੈ। ਮੈਂ ਅਰਜ਼ ਫਿਰ ਕਰਦੇ ਹਾਂ ਕਿ ਚੁਭਿਆ ਹੋਇਆ ਅੰਦਰ ਖੁਭਿਆ ਹੋਇਆ ਜਿਹੜਾ ਕੰਡਾ ਹੈ ਦਿਖਾਈ ਨਹੀਂ ਦਿੰਦਾ, ਸੂਕਸ਼ਮ ਅਹੰਕਾਰ ਨਹੀਂ ਦਿਖਾਈ ਦੇਵੇਗਾ, ਅਸਥੂਲ ਤੇ ਦਿਖਾਈ ਦੇ ਜਾਵੇਗਾ। ਬਾਹਰੋਂ ਖੂਨ ਵਗ ਰਿਹਾ ਹੋਵੇ, ਕੰਡਾ ਬਾਹਰ ਨਿਕਲਿਆ ਹੋਵੇ ਤੇ ਦਿਖਾਈ ਦੇ ਜਾਂਦਾ, ਇੱਕ ਮੂੰਹ ਹੀ ਬੰਦਾ ਆਖੀ ਜਾਏ ਮੈਂ ਬੜਾ ਦਾਨੀ, ਮੈਂ ਬੜਾ ਗਿਆਨੀ, ਮੈਂ ਬਹੁਤ ਵੱਡਾ ਭਗਤ, ਮੈਂ ਤੇ ਬ੍ਰਹਮ ਗਿਆਨੀ, ਇਹ ਤੇ ਕੰਡਾ ਬਾਹਰ ਦਿਖਾਈ ਦਿੰਦਾ ਪਿਆ, ਖੂਨ ਰਿਸਦਾ ਪਿਆ। ਪਰ ਇੱਕ ਬੰਦਾ ਕਹਿੰਦਾ ਤੇ ਬਿਲਕੁਲ ਨਹੀਂ ਪਿਆ, ਆਖਦਾ ਨਹੀਂ ਹੈ ਕਿ ਮੈਂ ਬਹੁਤ ਵੱਡੀ ਸੇਵਾ ਕੀਤੀ, ਇਹ ਕੀਤਾ ਉਹ ਕੀਤਾ, ਐਸਾ ਆਖਦਾ ਨਹੀਂ ਹੈ, ਲੇਕਿਨ ਅੰਦਰ ਕੰਡਾ ਚੁਭਿਆ ਹੋਇਆ, ਅੰਦਰ ਕੰਡਾ ਹੈ, ਲੋਕੀ ਆਖਣ ਅੰਦਰ ਕੰਡਾ ਹੈ ਕਿ ਵਾਕਈ ਮੈਂ ਹਾਂ। ਮੈਨੂੰ ਇੱਕ ਨਿੱਕੀ ਜਿਹੀ ਗਾਥਾ ਚੇਤੇ ਆਈ, ਕਹਿ ਕੇ ਮੈਂ ਸਮਾਪਤੀ ਕਰਾਂ। ਇੱਕ ਸਾਧੂ ਸਾਧੂ ਨੂੰ ਮਿਲਣ ਲਈ ਗਿਆ। ਪੰਚਦਸ਼ੀ ਤੇ ਦਸ ਦਸ਼ੀਆਂ ਸਨਾਤਨ ਮਤ ਦੀਆਂ ਦੋ ਕਿਤਾਬਾਂ ਨੇ ਧਾਰਮਿਕ, ਜਿਹਦੇ ਚ ਕਹਾਣੀਆਂ ਹੀ ਕਹਾਣੀਆਂ ਨੇ, ਸਿਰਫ ਕਹਾਣੀਆਂ, ਔਰ ਇਸ ਤਰ੍ਹਾਂ ਦੀਆਂ ਕਹਾਣੀਆਂ ਕਲਪਨਿਕ। ਸ਼ੇਰ ਨੂੰ ਕੁੱਤੇ ਨਾਲ ਬੁਲਾਇਆ ਜਾ ਰਿਹਾ ਹੈ, ਕੁੱਤਾ ਗਊ ਨਾਲ ਗੱਲ ਪਿਆ ਕਰਦਾ, ਗਊ ਖੋਤੇ ਨਾਲ ਗੱਲ ਪਈ ਕਰਦੀ, ਇਸ ਤਰ੍ਹਾਂ ਦੀਆਂ ਕਹਾਣੀਆਂ ਉਹਦੇ ਚ। ਲੇਕਿਨ ਦੋਵੇਂ ਗ੍ਰੰਥ ਧਾਰਮਿਕ ਗ੍ਰੰਥ ਨੇ, ਤੇ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਦਿਆ ਨਿਰਮਲਿਆਂ ਤੇ ਉਦਾਸੀਆਂ ਦੇ ਕੋਲ ਪੜ੍ਹਾਈ ਜਾਂਦੀ ਸੀ ਪੁਰਾਣੀਆਂ ਟਕਸਾਲਾਂ ਦੇ ਚ, ਇਹ ਪੰਚਦਸੀ ਦਸ ਦਸੀ ਪੜ੍ਹਾਈ ਜਾਂਦੀ ਸੀ ਪਹਿਲੇ, ਤਾਂ ਕਿ ਬੰਦੇ ਨੂੰ ਸਮਝਣ ਤੇ ਸਮਝਾਉਣ ਦਾ ਢੰਗ ਆ ਜਾਏ। ਕਹਾਣੀਆਂ ਦੇ ਰਾਹੀਂ ਉਹ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਸਨ। ਨਾ ਕੌਵੇ ਬਿੱਲੀਆਂ ਨਾਲ ਗੱਲ ਕਰਦੇ ਨੇ, ਤੇ ਨਾ ਹੀ ਜੋ ਹੈ ਬਿੱਲੀ ਸ਼ੇਰ ਨਾਲ ਗੱਲ ਕਰਦੀ ਹੈ, ਪਰ ਇਸ ਤਰ੍ਹਾਂ ਦੀਆਂ ਉੱਥੇ ਕਹਾਣੀਆਂ ਨੇ। उस पंच दशी रेच एक कहानी है, मैं थोड़े सामने रखा बड़ी कीमती। बई एक साधु साधु नू मिलन ले गया, ते कुदरती गल है साधु नू मिलना से, ते साधु ने अपनी मन विथया साधु दे अगों ही रखनी से। लंबी मुसाफरत पैदल चल के आया साधु अपने मित्र कोल, पहुंचे है ते मित्र ने स्वागत कीता है, बिठाया है सन्मान दे नाल। ते जिस साधु मित्र नू मिलन वास्ते आया है, एक गोशा तनहाई जंगल दे जुगी बना के बैठा होया सी। किसे राजे ने अपने कीमती बस्तर इसनू भेट कीते सन। ते अज ये जिहड़ा साधु मित्र आया है, बहुत लंबी मुसाफरत तय करके गर्दो गुबार इसके तन दे उत्ते बड़ी सी, कपड़े इसके मैले हो चुके सन। तो राजे की दित्ती हुई जिहड़ी पोशाक सी, जिहनू खुद नहीं पहनना चाहता सी, उन्हें मित्र नू दे दित्ती। आखिया तू मूँह हथ धो ले, साफ कर ले अपना बदन, ये बस्तर पहन ले, मैं किसे थां ते जाना है, जे तेरा चित करे तां जा सकदा है, मैं तीन घरां दे बचन कीता होया जाना है, नहीं ते इत्थे अरमान कर तू बैठ। उस साधु कहन लगा, मिलन आया मैं तेनों, ते मैं इत्थे आराम करा, इत्थे बैठा, ये ते हो नहीं सकदा, मैं नाल ही चलना है। ते उस साधु कहन लगा, फिर तू बस्तर पहन ले, साफ हो जा। उन्हें मूँह हथ धो लिया, वो कीमती पोशाक जड़ी किसे राजे ने भेट की थी सी, बड़ी कीमती, वो उसने पहन ली। बड़ा शरीर उसका सुंदर दिखाई देवे, ते जिसने दित्ती सी, जिस साधु ने अपने मित्र नू ये पोशाक दित्ती, उहदे मन विच पछतावा जाग पिया, भी ते मेरे नालों ज्यादा खूबसूरत दिखाई देंदा, चंगा दिखाई देंदा, ये ते लोगों की दृष्टि इस ते पै गई, पर हुण मैं दे चुके हैं इसनू कपड़े, लवां किस तरह, वापस किस तरह लवां। पर अंदर औखा हो गया, नहीं देने सन, क्यों दिते, पर हुण मंग भी नहीं सकया, चले। ते हुण रस्ते च हर एक दी निगाह उस ते, जिसने कीमती बस्तर पहने हुए, ते देण वाला मित्र बड़ा औखा, बहुत औखा, ये ते भुल हो गई, ये ते गलती हो गई, ऐसा करना नहीं सी। हुण बाहरों वह साधु साधु दिखाई देंदा सी, गोशा तनहाई च बैठा सी, साधुआं वाले उसके कपड़े सन, सारा दिन भजन ते बंदगी करदा सी, पर होमे दा कंडा अंदर सी, चुभदा सी। मित्र दी भी शानो शौकत वेख के बर्दाश्त नहीं कर सके। जिस घर दे च गए अज पहले पहले, ते घर वाले ने सब तो पहले यही पुछया, संत जी कि थोड़े नाल कौन आए ने। ते हैरान होया संत, बई कोई दुआ होर कोई गल बात नहीं, ऐसे दी गल चल पई है पहले पहले, हुण मैं इहदी गल करा, शुरुआत इस तो ही होएगी। तो खैर वो बोल पिया, आखण लगा, मेरे मित्र ने बड़े दूरों चल के आए ने, ये भी जप तप करते ने, भजन करते ने, बहुत वड्डी इन्हां दी रियाजत है, बंदगी है, लेकिन यह जड़े कपड़े इन्होंने पाए हुए ना, ये मेरे ने, ये मैं दिते ने। हुण इस तरह ते कोई तारुफ नहीं ना करांदा, पर कराया उसने। घर तो जो बाहर निकले, ते वह मित्र रोंदया होया कहन लगा, तू कपड़े पवा के मैनू नंगा कीता, इज्जत दे के भी बेइज्जत कीता जा सकता, माण दे के भी अपमान कीता जा सकता, सुख दे के भी दुखी किया जा सकता है, अक्सर ऐसा होता है। उन्हें कहा, मित्रा तू कपड़े दे के पवा के भी मैनू नंगा किया, कदी इस तरह का तारुफ कराईदा है। तो हाथ जोड़ के कहने लगा, मित्रा गल बुरी ना मनाई, मेरे मुंहों निकल गई, एवें ही निकल गई, तो गुरु नानक का फैसला है, एवें मुंहों नहीं निकलती गल, जो जी होए सो उगवे, मौका क्या वा, जिहड़ी गल अंतर आत्मे च नहीं जबान नहीं कहती, कता ही नहीं कहती, जो कुछ कह गई है जबान उस वक्त ते अंदर सी, तदी आखी गई है, वरना नहीं। जिहड़ा बंदा थानू ये आख देवे, मित्रा गल बुरी ना मनाई, एवें मैं मुंहों कह गया, तो मुँह ही आखी जाती है, कोई अखा नाल गल थोड़ी आखी जाती, कन्न गल थोड़ी कर दें, नक गल थोड़ी कर दी, मुँह ही गल कर दी, हर एक की गल तो मुँह चो निकलती है, पर जिहड़ी गल मुँह चो निकली है, पुरखा तेरे अंदर सी, वरना निकल ही नहीं सकती सी, वरना किस तरह निकलती। खैर वह मित्र मनाण लग पिया बई तू बुरा ना मना हुण मैं कोई इस तरह की गल नहीं करन लगा चल तू मेरे नाल एवें मेरे मूह निकल गई है। दूसरे घर जब गए ना तो उत्थे भी उन्होंने यही प्रश्न किया ऐ जिहड़े नाल थोड़े सज्जण आए ने ये कौन वो बड़ा औखा हो भी हद हो गई इत्थे भी गल हुण इस तो ही ते सारियां दी निगाहां इस ते ने बस्तर उसने कुछ इस डंग दे पाए उन्हें तारफ कराना शुरू किया साधु ने संत ने मेरे मित्र ने बचपन दे यार ने असी कट्ठे ही साधु बने पर ऐ जिहड़े कपड़े ने ना ये मेरे नहीं ने ऐ जिहड़े कपड़े इसने पाए ने ये मेरे नहीं ने हुण इस तरह तारफ थोड़ी कराई दा जो बाहर निकले ते ओ कपड़े ला के देन ही लगा आखन लगा ऐ ले तू अपने कपड़े तू दोबारा मैनू नंगा कीता ओ फिर पैरी पवे मित्रा बुरा ना मना एवें मूहों निकल गई ये गल मैनू ये नहीं कहना चाहिदा सी एवें मूहों निकल गई तू बुरा ना मना बड़ी मुश्किल दे नाल राजी कीता। खैर साधु चलते पिया हुण नाल तीसरे घर मुख्तसर मैं अर्ज करा जो तीजे घर दे च गए तो उत्थे भी गल इत्थों ही चली उन्होंने भी पूछ लिया बई संत जी ये नाल कौन आए ने थोड़े ये कौन ने ते बड़ी हैरानगी नाल पुछया बड़े मुतासर होके पुछया ते संत बड़ा औखा हो गया बई सारे इसे तो ही मुतासर सारे ये बारे पुछते ने मेरी गल नहीं कोई बात नहीं मैं आया ये बारे पुछते हैं बई ये दसो औखा हो गया। तो तारुफ करांदा है मेरे मित्र ने बचपन दे दोस्त ने कट्ठे ही साधु बने से कट्ठे ही भजन बंदगी करन लगे हाँ रह गई कपड़िया की गल ए मैं कसम चुकी है गल नहीं करनी मैं गल नहीं करनी। उस साधु ने कपड़े ला दिते ए ले कपड़े मैं चलिया संत ते सी पर अहंकार का कंडा छोटा ज्यों होया भी सारे जद उस दी गल पुछन तो इन्हें महसूस किया मैं कुछ छोटा हो गया क्यों छोटा हो गया अंदर हंकार छोटा होने नहीं देंदा अंदर हंकार झुकन नहीं देंदा अंदर हंकार नीवा होने नहीं देंदा तो अहंकार करके दुखी होया बेजार होया बेचैन होया ते जांदे होए उस साधु ने कह दिता मित्रा तू साधु जरूर बने है कंडा नहीं कट सकया ते मैं ते आया सी तेरे कोल इस वास्ते कि मेरे अंदर जिहड़े कंडे ने किसे तरीके नाल निकलन पर मैं बहुत दुखी होके जा रहा तेनू भी कंडे चुभे ये ते मरीज मरीज कोल आ गया ये ते जिहड़ा पीड़ित है दर्द दे नाल उस कोल आ गया जिहड़ा पहले ही पीड़ित है जिहड़ा पहले ही दर्द च है। तो साहब कहिंदे ने जिहड़ा हंकारी है वह जैसे जैसे धार्मिक कर्म करता है धार्मिक दुनिया दे चलदा है कंडा उसनु चुभदा है सेवा करके भी सिमरन करके भी होर तप करके दान करके अंदर कंडा उन्हों कटदा नहीं चुकदा नहीं निर्माणता धारण नहीं करता। तो जितने धार्मिक कर्म करता है धार्मिक दुनिया दे प्रवेश करता है जितना चलता है उतना ही वह कंडा उसनु चुभदा है जैसे पैर दे कंडा होवे ते जद चले कोई तो ज्यादा चुभदा है उंज नहीं हंकारी जितने धार्मिक कर्म करता उतना हंकार उसका वधदा जा रहा है उतनी हौमे उसकी वधदी जा रही है। हालांकि धार्मिक कर्म इस वास्ते नहीं कि बंदा अपना हंकार वधावे लेकिन धार्मिक कर्मां नाल भी हंकार वध जांदा है बहुत वड्डा वध जांदा है और धार्मिक कर्मां नाल जिहड़ा हंकार वध्या खिमा करनी वह बहुत दुखदाई है। सूक्ष्म हंकार हुंदा है दिखाई तो देंदा नहीं बाहरों तो दिखाई देंदा है दानी है ज्ञानी है भगत है यह थोड़ी है पर साहब कहिंदे नहीं अंदर चुभिया होया कंडा है तैनूं नहीं दिखाई देंदा अंदर चुभिया होया तिन अंतर हौमे कंडा है ज्यों ज्यों चले चुभे दुख पावे जमकाल सहे सिर डंडा है जैसे जैसे धार्मिक कर्म करता है कंडा उसनु चुभदा है जिन्हें भी धार्मिक कर्म करता है। तो घूम फिर के मैं कनेडा दे देखा जिन्हें गुरुद्वारे करीबन करीबन 100-99 झगड़ा से हूँ की है कंडा अंदर चुभिया होया पीड़ा है दर्द है झगड़ा इस वास्ते है और की है गुरुद्वारे की सेवा तो कोई भी कर सकता है पर खिमा करनी हूँ सेवा करनी है सिर ते बैठ के तो इतने झगड़े शुरू होंगे सेवा कर चरणा च बैठ के कर तेन कौन रोकता है जोड़िया च बैठ के कर तेन कौन रोकता है ਸਾਰਿਆਂ ਦੇ ਚਰਨਾਂ ਦੀ ਖਾਕ ਬਣ ਜਾ, ਤੈਨੂੰ ਕੋਈ ਰੋਕ ਕੌਣ ਰੋਕਦਾ ਹੈ? ਪਰ ਤੂੰ ਸਿਰ ਦਾ ਪੱਥਰ ਹੀ ਬਣ ਜਾਏ, ਸਿਰ ਦਾ ਬੋਝ ਬਣ ਜਾਏ ਤੇ ਝਗੜਾ ਸ਼ੁਰੂ ਹੋਵੇਗਾ, ਕਲੇਸ਼ ਜੋ ਹੈ ਮਿੱਠ ਜੋ ਹੈ ਖੜਾ ਹੋਵੇਗਾ। ਤੋ ਖੈਰ ਗੱਲ ਮਕਾਈਏ ਨਾ, ਹੋਮੇ ਦੇ ਚ ਗ੍ਰਸਿਆ ਹੋਇਆ ਜਿਹੜਾ ਸੇਵਾ ਕਰਦਾ ਹੈ, ਸਾਹਿਬ ਕਹਿੰਦੇ ਅੰਜਾਮ ਕੀ ਹੈ? ਜਮਕਾਲ ਸਹਿ ਸਿਰ ਡੰਡਾ ਹੈ, ਜਮਾਂ ਦੀ ਮਾਰ ਸਹਾਰਦਾ, ਭਾਵ ਜਨਮਾਂ ਦੀ ਦੁੱਖ ਭੋਗਣ ਲਈ, ਕਲੇਸ਼ ਭੋਗਣ ਲਈ ਜਨਮ ਤੇ ਚਾਹੀਦਾ ਹੈ। ਤੋ ਜਮਾਂ ਦੀ ਮਾਰ, ਜਨਮਾਂ ਦੀ ਮਾਰ, ਮਹਾਰਾਜ ਕਹਿੰਦੇ ਸਿਰ ਦੇ ਉੱਤੇ ਜਨਮਾਂ ਦਾ ਡੰਡਾ ਹੈ, ਜਮ ਦਾ ਡੰਡਾ ਹੈ, ਜਮਦਾ ਮਰਦਾ, ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਤੋ ਸਾਹਿਬ ਅਗਾਂਹ ਫਰਮਾਨ ਕਰਦੇ ਨੇ, ਹਰ ਜਨ ਹਰ ਹਰ ਨਾਮ ਸਮਾਨੇ, ਦੁੱਖ ਜਨਮ ਮਰਨ ਭਾਉ ਖੰਡਾ ਹੈ। ਹਰੀ ਦਾ ਜਨ ਹਰੀ ਦੇ ਸਿਮਰਨ ਦੇ ਚਲੀਨ ਹੈ, ਹਰੀ ਦੇ ਨਾਮ ਦੇ ਸਮਾ ਗਿਆ। ਉਹਨੇ ਹਉਮੇ ਦੇ ਕੰਡੇ ਨੂੰ ਕੱਢ ਦਿੱਤਾ ਹੈ, ਪ੍ਰਾਰਥਨਾ ਕਰਕੇ, ਅਰਦਾਸ ਕਰਕੇ, ਅੰਜੁਲੀ ਕਰਕੇ, ਡੰਡੌਤ ਕਰਕੇ, ਝੁੱਕ ਕੇ ਇਸ ਕੰਡੇ ਨੂੰ ਕੱਢ ਦਿੱਤਾ ਹੈ। ਤੇ ਜੈਸੇ ਇਹ ਕੰਡਾ ਅੰਦਰੋਂ ਨਿਕਲਿਆ, ਦੁੱਖ ਜਨਮ ਮਰਨ ਭਾਉ ਖੰਡਾ ਹੈ। ਜੋ ਜਨਮ ਤੇ ਮਰਨ ਦਾ ਭਾਉ ਸੀ, ਡਰ ਸੀ, ਜੋ ਜਨਮ ਤੇ ਮਰਨ ਦਾ ਦੁੱਖ ਸੀ, ਇਹਨੇ ਖੰਡ ਖੰਡ ਕਰ ਦਿੱਤਾ, ਟੁਕੜੇ ਟੁਕੜੇ ਕਰ ਦਿੱਤਾ, ਨਾਸ਼ ਕਰ ਦਿੱਤਾ, ਭਾਉ ਮਿਟਾ ਦਿੱਤਾ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਨਾਸ਼ ਤੋਂ ਰਹਿਤ ਪਰਿਪੂਰਨ ਪਰਮਾਤਮਾ ਪਰਮੇਸ਼ਵਰ, ਉਸਨੂੰ ਪ੍ਰਾਪਤ ਕੀਤਾ ਜੋ ਖੰਡਾਂ ਬ੍ਰਹਿਮੰਡਾਂ ਦੇ ਚ ਸੁਭਾਇਮਾਨ ਹੈ, ਪ੍ਰਕਾਸ਼ਮਾਨ ਹੈ, ਜ਼ਰੇ ਜ਼ਰੇ ਦੇ ਜੋ ਵਿਆਪਕ ਹੈ। ਐਸਾ ਅਬਨਾਸੀ ਜੋ ਪਰਿਪੂਰਨ ਪਰਮਾਤਮਾ ਹੈ, ਉਸਦੀ ਪ੍ਰਾਪਤੀ ਕਰ ਲਈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਹੋਮੇ ਦਾ ਇਹ ਕੰਡਾ ਨਿਕਲ ਸਕੇ, ਨਿਰਮਾਣਤਾ ਅੰਦਰੋਂ ਆ ਸਕੇ, ਸਤਿਗੁਰੂ ਕਹਿੰਦੇ ਪ੍ਰਾਰਥਨਾ ਕਰ, ਅਰਦਾਸ ਕਰ ਉਸ ਪਰਿਪੂਰਨ ਪਰਮਾਤਮਾ ਦੇ ਅੱਗੋਂ, ਹੇ ਪ੍ਰਭੂ ਮੈਂ ਅਤਿਅੰਤ ਗਰੀਬ ਹਾਂ, ਮੈਂ ਅਤਿਅੰਤ ਨਿਰਮਾਣ ਹਾਂ, ਨਿਮਾਣਾ ਜਿਹਾ ਹਾਂ, ਕੁਛ ਵੀ ਨਹੀਂ ਮੇਰੇ ਕੋਲ। ਹੇ ਪ੍ਰਭੂ ਤੂੰ ਰੱਖ ਲੈ, ਰੱਖ ਲੈ, ਤੂੰ ਵੱਡਾ ਹੈ, ਵੱਡਾ ਹੈ, ਮੈਂ ਬਹੁਤ ਛੋਟਾ, ਮੈਂ ਬਹੁਤ ਛੋਟਾ, ਮੈਂ ਗਰੀਬ ਹਾਂ, ਮੈਂ ਨਿਮਾਣਾ ਹਾਂ, ਮੈਂ ਗਰੀਬ ਹਾਂ, ਮੈਂ ਅਤਿਅੰਤ ਨਿਮਾਣਾ, ਮੇਰੀ ਕੋਈ ਹਸਤੀ ਨਹੀਂ, ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ, ਮੈਨੂੰ ਰੱਖ ਲੈ, ਮੈਨੂੰ ਰੱਖ ਲੈ। ਇਸ ਤਰ੍ਹਾਂ ਦੀ ਅੰਦਰੋਂ ਜਿਸ ਵਕਤ ਪ੍ਰਾਰਥਨਾ ਨਿਕਲਦੀ ਹੈ, ਕਬੂਲ ਹੋ ਜਾਂਦੀ ਹੈ, ਪ੍ਰਵਾਨ ਹੋ ਜਾਂਦੀ ਹੈ। ਤੋ ਸਾਹਿਬ ਫਰਮਾਨ ਕਰਦੇ ਨੇ ਅਖੀਰਲੀ ਪੰਕਤੀ ਵਿੱਚ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਸਾਡਾ ਆਧਾਰ, ਸਾਡੀ ਟੇਕ, ਸਾਡਾ ਤੇ ਆਸਰਾ ਪਰਮਾਤਮਾ ਦਾ ਨਾਮ ਹੈ। ਨਾਨਕ ਜਨ ਦਾ ਆਧਾਰ ਹਰੀ ਦਾ ਨਾਮ, ਹਰੀ ਦੀ ਟੇਕ, ਹਰੀ ਦਾ ਹੀ ਆਸਰਾ ਹੈ। ਔਰ ਇਸੇ ਸੁੱਖ ਦੇ ਨਾਲ ਮਨ ਨੂੰ, ਮਨ ਦੇ ਵਿੱਚ ਇਸੇ ਸੁੱਖ ਨੂੰ ਪ੍ਰਵੇਸ਼ ਕੀਤਾ ਹੈ, ਮੰਡਨ ਕੀਤਾ ਹੈ, ਭਾਵ ਇਸੇ ਸੁੱਖ ਨੂੰ ਮਨ ਦੇ ਵਿੱਚ ਵਸਾਇਆ। ਕਿਹੜੇ ਨੂੰ? ਹਰੀ ਨਾਮ ਦੀ ਟੇਕ ਨੂੰ, ਹਰੀ ਨਾਮ ਦੇ ਆਸਰੇ ਨੂੰ, ਹਰੀ ਨਾਮ ਦੇ ਭਰੋਸੇ ਨੂੰ। ਸਾਹਿਬ ਕਹਿੰਦੇ ਸਾਨੂੰ ਤੇ ਬਸ ਇਹੀ ਆਧਾਰ ਹੈ, ਇਹੀ ਟੇਕ ਹੈ, ਔਰ ਇਹੀ ਸੁੱਖ ਸਾਡੇ ਮਨ ਦੇ ਜੋ ਹੈ ਆਉਣ ਵਸਿਆ। ਭਾਵ ਅਰਥ, ਅਖਰੀ ਅਰਥ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖੇ ਨੇ। ਮੂਲ ਗੱਲ ਇਸ ਚੌਥੇ ਸ਼ਬਦ ਵਿੱਚ ਚੌਥੇ ਪਾਤਸ਼ਾਹ ਜੋ ਹੈ ਫਰਮਾਨ ਕਰ ਰਹੇ ਨੇ, ਪੁੰਨ ਬਹੁਤ ਵੱਡਾ ਹੈ, ਝੁੱਕ ਜਾ, ਆਪਣਾ ਸਿਰ ਝੁਕਾ ਲੈ। ਮਹਾਨ ਪੁੰਨ ਹੈ, ਤਪ ਹੈ, ਤੂੰ ਝੁੱਕ ਜਾ, ਬਿਲਕੁਲ ਝੁੱਕ ਜਾ, ਕਹਿ ਦੇ ਮੈਂ ਕੁਛ ਵੀ ਨਹੀਂ, ਮੈਂ ਗਰੀਬ ਹਾਂ, ਨਿਮਾਣਾ ਹਾਂ, ਝੁੱਕ ਜਾ। ਜੇ ਨਹੀਂ ਝੁਕਿਆ ਤੇ ਹਉਮੈ ਦੇ ਕੰਡੇ ਨੇ ਜਨਮ ਤੇ ਮਰਨ ਦੇ ਦੁੱਖਾਂ ਦੇ ਪਹਾੜ ਖੜੇ ਕਰ ਦੇਣੇ ਨੇ, ਵਿਪਤਾ ਦੇ ਪਹਾੜ ਖੜੇ ਕਰ ਦੇਣੇ ਨੇ। ਔਰ ਜਦ ਕੋਈ ਵਿਪਤਾ ਦੁੱਖ ਆਵੇ ਤੇ ਪੂਰਬਲੇ ਕਰਮ, ਝੁਕਣ ਲੱਗਾ ਹੈ, ਨਿਰਮਾਣ ਹੋਣ ਲੱਗਾ ਹੈ, ਰਸ ਮਿਲਣ ਲੱਗਾ ਹੈ, ਤਾਂ ਸਮਝ ਲਈ ਕੋਈ ਪੂਰਬਲਾ ਬੀਜ ਹੈ। ਮੈਂ ਕੱਲ ਕੋਈ ਬੀਜਿਆ ਸੀ, ਮੈਂ ਪਰਸੋਂ ਕੋਈ ਬੀਜਿਆ ਸੀ, ਝੁਕਣ ਦੀ ਕਲਾ ਮੈਨੂੰ ਆ ਗਈ ਹੈ ਔਰ ਮੈਂ ਪੂਰਨ ਤੌਰ ਤੇ ਝੁੱਕ ਗਿਆ। ਸਤਿਗੁਰ ਰਹਿਮਤ ਕਰਨ, ਦਿਲੋਂ ਸਾਡਾ ਮਸਤਕ ਗੁਰੂ ਦੇ ਚਰਨਾਂ ਤੇ ਝੁਕੇ ਤਾਂ ਕਿ ਸਿਰ ਦੇ ਉੱਤੇ ਪਈ ਹੋਈ ਜਿਹੜੀ ਪੰਡ ਹੈ ਇਹ ਗੁਰੂ ਲਾ ਦੇਵੇ ਤੇ ਸਾਡਾ ਸਿਰ ਹੌਲਾ ਹੋਵੇ, ਬੋਝ ਤੋਂ ਅਸੀਂ ਹੌਲੇ ਹੋਈਏ, ਜਨਮ ਮਰਨ ਤੋਂ ਰਹਿਤ ਹੋਈਏ। ਬੁੱਲ ਚੁੱਕ ਦੀ ਖਿਮਾ ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।
ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਰਵਸ਼ੀਲ ਮਮੰ ਸ਼ੀਲੰ ਸਰਵ ਪਾਵਨੇ ਮਮ ਪਾਵਨੰ ਸਰਵ ਕਰਤਵੇ ਮਮੰ ਕਰਤਾ ਨਾਨਕੇ ਲੇਪ ਛੇਪ ਨਾ ਲਿਪਿਅਤੇ ਬੇਸੁਮਾਰ ਅਥਾ ਅਗੰਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜੇਤਾ ਜਿਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕੇ ਜਿਹਾ ਤੂੰ ਕਰਾਈ ਤਿਹਾ ਹਉ ਕਰੀ ਵਖਿਆ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ ਕੁਝ ਖੁੱਲ੍ਹੀਆਂ ਹੀ ਸ਼ਬਦ ਦੀਆਂ ਵਿਚਾਰਾਂ ਆਪ ਜੀ ਦੇ ਸਾਹਮਣੇ ਭੇਟ ਕਰਾਂ ਇਸ ਤੋਂ ਪਹਿਲੇ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਦਿਨਾਂ ਤੋਂ ਆਪ ਜੀ ਦੇ ਹੁਕਮ ਨੂੰ ਮੁੱਖ ਰੱਖ ਕੇ ਕੀਰਤਨ ਸੁਹਿਲੇ ਜੀ ਦੀ ਵਿਚਾਰ ਰਾਤ ਨੂੰ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ ਸੁਭਾਵਿਕ ਰੁਚੀ ਬਣੀ ਕੁਛ ਇਸ ਵਕਤ ਖੁੱਲ੍ਹੀਆਂ ਵਿਚਾਰਾਂ ਤੁਹਾਡੇ ਸਾਹਮਣੇ ਰੱਖਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਨੂੰ ਆਧਾਰ ਬਣਾ ਕੇ ਸਿਰਫ ਉਸ ਦੀ ਹੀ ਵਿਚਾਰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਇਹ ਦੋ ਪੰਕਤੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਅਧਿਆਤਮਕ ਗਿਆਨ ਦਾ ਸਾਰ ਨੇ ਇਹ ਦੋ ਪੰਕਤੀਆਂ ਰੂਹਾਨੀ ਸੂਤਰ ਔਰ ਐਸੇ ਮਹਾਨ ਸੂਤਰ ਨੇ ਜਿਨ੍ਹਾਂ ਨੂੰ ਸਮਝਦਿਆਂ ਹੀ ਸੱਚ ਦੀ ਸਮਝ ਪੈ ਜਾਂਦੀ ਹੈ ਜਿਨ੍ਹਾਂ ਨੂੰ ਸਮਝਦਿਆਂ ਹੀ ਜੀਵਨ ਦੇ ਰਾਜ਼ ਲੱਭ ਪੈਂਦੇ ਨੇ ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਸੰਸਾਰ ਦੇ ਵਿੱਚ ਗਮਨ ਕਰਨਾ ਹੈ ਕੁਛ ਪ੍ਰਾਪਤ ਕਰਨਾ ਹੈ ਇੱਛਾ ਤੋਂ ਬਿਨਾਂ ਨਹੀਂ ਹੋਵੇਗਾ ਆਸਾ ਤੋਂ ਬਿਨਾਂ ਨਹੀਂ ਹੋਵੇਗਾ ਪਰਮਾਤਮਾ ਨਾਲ ਜੁੜਨਾ ਹੈ ਰੱਬੀ ਰਸ ਮਾਣਨਾ ਹੈ ਨਿਰਾਸ਼ ਹੋਏ ਬਿਨਾਂ ਜਗਤ ਤੋਂ ਗੱਲ ਨਹੀਂ ਬਣੇਗੀ ਉਦਾਸ ਹੋਏ ਬਿਨਾਂ ਪਰਮਾਤਮਾ ਨਾਲ ਜੁੜਨਾ ਬਹੁਤ ਔਖਾ ਬਹੁਤ ਔਖਾ ਦੋ ਮਾਰਗ ਇਹ ਜ਼ਰੂਰ ਨੇ ਸੰਸਾਰ ਦੇ ਨਿਰੰਕਾਰ ਦੇ ਪਰ ਵਿਪਰੀਤ ਦਿਸ਼ਾ ਦੇ 'ਚ ਨੇ ਮੁਖਤਲਿਫ ਦਿਸ਼ਾਵਾਂ ਦੇ 'ਚ ਨੇ ਦਿਸ਼ਾ ਇੱਕ ਨਹੀਂ ਹੈ ਸੰਸਾਰ ਦੀ ਦਿਸ਼ਾ ਬਾਰਮੁਖੀ ਹੈ ਨਿਰੰਕਾਰ ਦੀ ਦਿਸ਼ਾ ਅੰਤਰਮੁਖੀ ਹੈ ਜਿਨ੍ਹਾਂ ਜਿਨ੍ਹਾਂ ਸਾਧਨਾਂ ਦੇ ਨਾਲ ਸੰਸਾਰ ਦੇ 'ਚ ਉੱਨਤੀ ਹੋ ਸਕਦੀ ਹੈ ਉਹ ਸਾਧਨ ਅਧਿਆਤਮਕ ਮੰਡਲ ਦੇ 'ਚ ਰੋਕ ਸਾਬਤ ਹੁੰਦੇ ਨੇ ਪਸਤੀ ਦਾ ਕਾਰਨ ਬਣ ਜਾਂਦੇ ਨੇ ਜਗਤ ਦੇ 'ਚ ਝੂਠ ਵੀ ਪ੍ਰਫੁੱਲਤ ਹੋ ਸਕਦਾ ਹੈ ਔਰ ਝੂਠਾ ਬਹੁਤ ਅੱਗੇ ਜਾ ਵੀ ਸਕਦਾ ਹੈ ਇਸ ਚੱਕਰ 'ਚ ਨਾ ਪੈਣਾ ਕਿ ਝੂਠ ਨਹੀਂ ਚੱਲਦਾ ਬੜੇ ਸ਼ੌਕ ਨਾਲ ਚੱਲਦਾ ਹੈ ਬੜੀ ਸਮਰਥਾ ਨਾਲ ਚੱਲਦਾ ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾਓ ਕੂੜ ਨੂੰ ਪੇਸ਼ ਕਰਨ ਦੀ ਜਾਚ ਆ ਜਾਏ ਝੂਠ ਨੂੰ ਸ਼ਿੰਗਾਰਨ ਦੀ ਜਾਚ ਆ ਜਾਏ ਝੂਠ ਨੂੰ ਬਿਆਨ ਕਰਨ ਦਾ ਢੰਗ ਆ ਜਾਏ ਝੂਠ ਨੂੰ ਧਾਰਨ ਕਰਨ ਦੀ ਕਲਾ ਆ ਜਾਏ ਤਾਂ ਝੂਠ ਬੜੇ ਸੋਹਣੇ ਢੰਗ ਨਾਲ ਚੱਲਦਾ ਸਾਹਿਬ ਕਹਿੰਦੇ ਨੇ ਮੁੱਖ ਝੂਠ ਵਿਭੂਖਨ ਸਾਰੰ ਅਗਰ ਝੂਠ ਨੂੰ ਸੱਚ ਦੇ ਗਹਿਣੇ ਪਵਾ ਦਿੱਤੇ ਜਾਣ ਵਿਭੂਖਨ ਗਹਿਣੇ। ਝੂਠ ਨੂੰ ਸ਼ਿੰਗਾਰ ਦਿੱਤਾ ਜਾਵੇ, ਝੂਠ ਨੂੰ ਸੰਵਾਰ ਦਿੱਤਾ ਜਾਵੇ, ਔਰ ਅਕਸਰ ਸ਼ਿੰਗਾਰ ਸੰਵਾਰ ਝੂਠ ਨੂੰ ਹੀ ਚਾਹੀਦਾ। ਸੱਚ ਤੇ ਖੁਦ ਸੰਵਰਿਆ ਹੋਇਆ, ਸੱਚ ਤੇ ਸਵੈਮ ਸੁੰਦਰ ਹੈ, ਸੱਚ ਤੇ ਸਵੈਮ ਖੂਬਸੂਰਤ ਹੈ। ਤੋ ਸਾਹਿਬ ਕਹਿੰਦੇ ਨੇ ਮੁੱਖ ਝੂਠ ਵਿਭੂਖਨ ਸਾਰੰਗ ਹੈ ਤੇ ਝੂਠ, ਪਰ ਵਿਭੂਖਨ ਗਹਿਣਿਆਂ ਨਾਲ ਸੰਵਾਰ ਦਿੱਤਾ ਗਿਆ, ਸ਼ਿੰਗਾਰ ਦਿੱਤਾ ਗਿਆ। ਅਗਰ ਝੂਠ ਨੂੰ ਸੱਚ ਦੇ ਗਹਿਣੇ ਪਵਾ ਦਿੱਤੇ ਜਾਣ ਤੋਂ ਝੂਠ ਚੱਲਦਾ, ਬੜੇ ਸੋਹਣੇ ਢੰਗ ਨਾਲ ਚੱਲਦਾ, ਔਰ ਝੂਠ ਦਾ ਇਸ ਝੂਠੇ ਜਗਤ ਨਾਲ ਤਾਲਮੇਲ ਵੀ ਬੈਠ ਜਾਂਦਾ। ਜੋ ਜਿਤਨਾ ਵੱਡਾ ਝੂਠਾ ਹੈ ਔਰ ਝੂਠ ਨੂੰ ਜਿਤਨੇ ਵੱਡੇ ਗਹਿਣੇ ਸੱਚ ਦੇ ਪਵਾ ਸਕਦਾ ਹੈ, ਸੰਸਾਰ ਵਿੱਚ ਉਤਨੀ ਤਰੱਕੀ ਕਰ ਜਾਂਦਾ, ਅੱਗੇ ਵੱਧ ਜਾਂਦਾ, ਪਰ ਨਿਰੰਕਾਰ ਦੀ ਦੁਨੀਆਂ ਵਿੱਚ ਉਤਨਾ ਹੀ ਪਛੜ ਜਾਂਦਾ, ਪਰਮਾਤਮਾ ਦੀ ਦੁਨੀਆਂ ਵਿੱਚ ਉਤਨਾ ਹੀ ਪਛੜ ਜਾਂਦਾ। ਮੈਂ ਕਿਧਰੇ ਐਸਾ ਨਾ ਅਨੁਭਵ ਕਰਨਾ ਕਿ ਬਹੁਤ ਵੱਡੀ ਗਲਤ ਬਿਆਨੀ ਕਰ ਰਿਹਾ, ਝੂਠ ਨਹੀਂ ਚੱਲਦਾ, ਝੂਠੇ ਜਗਤ ਵਿੱਚ ਝੂਠ ਚੱਲਦਾ। ਅਗਰ ਉਸਨੂੰ ਸੱਚ ਦੇ ਗਹਿਣੇ ਪਵਾਉਣ ਦੀ ਜਾਚ ਆ ਜਾਏ, ਕਿਉਂਕਿ ਸੱਚ ਦੇ ਗਹਿਣੇ ਪਵਾਏ ਬਿਨਾਂ ਝੂਠ ਨਹੀਂ ਚੱਲ ਸਕਦਾ, ਇਹ ਗੱਲ ਤਾਂ ਸਪਸ਼ਟ ਹੈ। ਜਦ ਕੋਈ ਝੂਠ ਕਹਿੰਦਾ ਵੀ ਹੈ ਤਾਂ ਨਾਲ ਦਾਅਵਾ ਕਰਦਾ ਕਿ ਮੈਂ ਸੱਚ ਕਹਿ ਰਿਹਾ, ਗਹਿਣੇ ਤਾਂ ਸੱਚ ਦੇ ਪਵਾਉਣੇ ਹੀ ਪੈਂਦੇ ਨੇ, ਸ਼ਿੰਗਾਰ ਤੇ ਸੱਚ ਦਾ ਕਰਨਾ ਹੀ ਪੈਂਦਾ। ਝੂਠ ਚੱਲਦਾ, ਝੂਠ ਉੱਨਤ ਆਉਂਦਾ, ਝੂਠ ਪ੍ਰਫੁੱਲਤ ਆਉਂਦਾ, ਲੇਕਿਨ ਇਹ ਪ੍ਰਫੁੱਲਤਾ ਵੀ ਬੇਮੈਨੀ ਹੈ। ਬਾਹਰੋਂ ਕੋਈ ਕਿਤਨਾ ਹੀ ਸੰਪੰਨ ਹੋ ਜਾਏ ਉਤਨਾ ਹੀ ਦੁਖੀ ਹੋ ਜਾਂਦਾ ਹੈ। ਕਹਿੰਦੇ ਨੇ ਸੰਸਾਰ ਵਿੱਚ ਕਿਧਰੇ ਵੀ ਸੁੱਖ ਨਹੀਂ ਹੈ, ਤੇ ਮਨੁੱਖ ਦੇ ਪ੍ਰਾਣਾਂ ਵਿੱਚ ਜਿਹੜੀ ਗਹਿਰੀ ਚਾਹਤ ਹੈ ਉਹ ਸੁੱਖ ਦੀ ਹੈ, ਹੋਰ ਕਿਸੇ ਚੀਜ਼ ਦੀ ਨਹੀਂ ਹੈ। ਮਨੁੱਖ ਪੁੱਤਰ ਦੀ ਚਾਹਤ ਨਹੀਂ ਕਰਦਾ, ਸੁੱਖ ਦੀ ਚਾਹਤ ਕਰਦਾ, ਤੇ ਜੇ ਪੁੱਤਰ ਤੋਂ ਸੁੱਖ ਨਹੀਂ ਮਿਲਦਾ, ਪੁੱਤਰਾਂ ਨੇ ਸੁੱਖ ਦਿੱਤਾ ਨਹੀਂ, ਸੰਬੰਧ ਟੁੱਟ ਜਾਂਦੇ ਨੇ, ਬੇਸ਼ਤਰ ਦੁਨੀਆਂ ਦੇ ਸੰਬੰਧ ਟੁੱਟੇ ਹੋਏ ਨੇ। ਮਨੁੱਖ ਮਿੱਤਰ ਦੀ ਮੰਗ ਨਹੀਂ ਕਰਦਾ, ਸੁੱਖ ਦੀ ਮੰਗ ਕਰਦਾ। ਅਗਰ ਮਿੱਤਰਾਂ ਤੋਂ ਸੁੱਖ ਨਾ ਮਿਲੇ ਤਾਂ ਮਿੱਤਰਤਾ ਦੁਸ਼ਮਣੀ ਵਿੱਚ ਬਦਲਦਿਆਂ ਦੇਰ ਨਹੀਂ ਲੱਗਦੀ। ਮਨੁੱਖ ਪਤਨੀ ਦੀ ਮੰਗ ਨਹੀਂ ਕਰਦਾ ਜਾਂ ਪਤੀ ਦੀ ਮੰਗ ਨਹੀਂ ਕਰਦਾ, ਕਤਈ ਨਹੀਂ, ਸੁੱਖ ਦੀ ਮੰਗ ਹੈ। ਸੁੱਖ ਨਹੀਂ ਮਿਲਿਆ, ਇਹ ਰਿਸ਼ਤਾ ਵੀ ਤਲਾਕ 'ਤੇ ਜਾ ਪਹੁੰਚਦਾ, ਬੇਸ਼ਤਰ ਦੁਨੀਆਂ ਵਿੱਚ ਰਿਸ਼ਤੇ ਟੁੱਟ ਜਾਂਦੇ ਨੇ। ਕਾਰਨ